ओंकार सतनाम करता पुरख निर्भो निर्वैर अकाल मूर्त अदुनी सैभं गुरु प्रसाद हे प्राणनाथ गोविंद कृपा निधान जगत गुरु हे संसार ताप हरण करुणा में सब दुख हर हे शरण जो दयाल दीनानाथ माया करो शरीर स्वस्थ कीन समय सिमरंत नानक राम दामोदर माधवे वाहेगुरु जी का खालसा वाहेगुरु जी की फतेह। गुरु सत्संग दियो दास ने कल एक विचार धन गुरु गोविंद सिंह जी महाराज को अमर वाक चौपाई अकाल दस्तक ਉਹਦੀਆਂ ਦੋ ਪੰਕਤੀਆਂ ਨੂੰ ਆਧਾਰ ਬਣਾ ਕੇ ਵਿਚਾਰ ਸਰਵਨ ਕਰਾਉਣ ਦਾ ਯਤਨ ਕੀਤਾ ਸੀ। ਪੰਕਤੀਆਂ ਇਹ ਨੇ ਸਭ ਤੇ ਦੂਰ ਸਬਨ ਤੇ ਨੇੜਾ ਜਲ ਥਲ ਮਈਲ ਜਾਹੇ ਵਸੇਰਾ ਹੇ ਪ੍ਰਭੂ ਤੂੰ ਸਭ ਤੋਂ ਦੂਰ ਇਤਨਾ ਹੋਰ ਕੋਈ ਵੀ ਦੂਰ ਨਹੀਂ ਜਿਤਨਾ ਤੂੰ ਹੈ। ਕੋਈ ਗ੍ਰਹਿ ਨਛੱਤਰ ਤਾਰਾ ਸਿਆਰਾ ਇਤਨਾ ਦੂਰ ਨਹੀਂ ਜਿਤਨਾ ਤੂੰ ਦੂਰ ਹੈ। ਸਭ ਤੇ ਦੂਰ ਸਭਨ ਤੇ ਨੇੜਾ ਪਰ ਹੇ ਪ੍ਰਭੂ ਜਿਤਨਾ ਤੂੰ ਨੇੜੇ ਹੈ ਇਤਨਾ ਹੋਰ ਕੋਈ ਨੇੜੇ ਤੂੰ ਸਭ ਤੋਂ ਨੇੜੇ ਸਭ ਤੋਂ ਨੇੜੇ। ਕਿਸੇ ਨੂੰ ਕਬੀਰ ਇੰਜ ਬਿਆਨ ਕਰਦੇ ਨੇ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਰੀ ਚਰੇ ਖਜੋ ਕੋਈ ਕਹਿੰਦਾ ਬਹੁਤ ਦੂਰ ਹੈ ਬਹੁਤ ਦੂਰ ਹੈ ਭਗਤ ਕਬੀਰ। ਕੋਈ ਕਹਿੰਦਾ ਬਹੁਤ ਨੇੜੇ ਬਹੁਤ ਦੇਰ ਬਹੁਤ ਨੇੜੇ। ਇਸ ਵਿਚਾਰ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਵਿਸਥਾਰ ਸਹਿਤ ਤੀਜੀ ਪੌੜੀ ਵਿੱਚ ਵਰਣਨ ਕੀਤਾ ਹੈ। ਗਾਵੇ ਕੋ ਜਾਪੇ ਦਿਸੇ ਦੂਰ ਹੇ ਪ੍ਰਭੂ ਤੈਨੂੰ ਕੋਈ ਇਸ ਤਰ੍ਹਾਂ ਗਾ ਰਿਹਾ ਹੈ ਤੂੰ ਦੂਰ ਜਾਪਦਾ ਹੈ ਦੂਰ ਜਾਪਦਾ ਬਹੁਤ ਦੂਰ ਬਹੁਤ ਦੂਰ ਬਹੁਤ ਦੂਰ। ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਣਾ ਅਦੂਰ ਪਰ ਹੇ ਪ੍ਰਭੂ ਤੈਨੂੰ ਇਸ ਤਰ੍ਹਾਂ ਵੀ ਕੋਈ ਗਾ ਰਿਹਾ ਹੈ ਵੀ ਤੂੰ ਤੇ ਆਦਰ ਨਾਦਰ ਹੈ ਵੇਖ ਰਿਹਾ ਤੈਨੂੰ ਨੇੜੇ ਤੋਂ ਨੇੜੇ ਹੈ ਨੇੜੇ ਤੋਂ ਨੇੜੇ। ਕੱਲ ਮੈਂ ਅਰਜ਼ ਕੀਤੀ ਸੀ ਦੁਨੀਆਂ ਭਰ ਦੇ ਸੰਤ ਰਿਸ਼ੀ ਮਹਾਂਪੁਰਸ਼ ਇਹ ਦੋ ਹਿੱਸਿਆਂ 'ਚ ਵੰਡੇ ਹੋਏ ਨੇ ਕੁਛ ਕਹਿੰਦੇ ਨੇ ਦੂਰ ਕੁਛ ਕਹਿੰਦੇ ਨੇ ਨੇੜੇ। ਇੱਕ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਿਆ ਸੀ। ਬਾਬਾ ਫਰੀਦ ਕਹਿੰਦੇ ਨੇ ਤੂੰ ਦੂਰ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਇਹ ਪਿਆਰੇ ਤੇਰੇ ਨਾਲ ਨੇਹ ਤੇ ਬੜਾ ਸਨੇਹ ਤੇ ਬੜਾ ਪਰ ਕਰੀਏ ਕੀ, ਤੇਰਾ ਘਰ ਬੜਾ ਦੂਰ, ਸਾਡੀ ਪਹੁੰਚ ਤੋਂ ਪਰੇ। ਫਿਰ ਜਿਨ੍ਹਾਂ ਰਸਤਿਆਂ ਤੋਂ ਲੰਘ ਕੇ ਤੇਰੇ ਤੱਕ ਪਹੁੰਚਣਾ, ਚਿੱਕੜ ਬੜਾ ਹੈ, ਦਲਦਲ ਬੜੀ ਹੈ, ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ। ਦੂਜਾ ਅਨੁਭਵ ਉਹ ਇਹ ਦਿੰਦੇ ਨੇ, ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ, ਚੱਲਦਾ ਤੇ ਮੈਂ ਚਿੱਕੜ ਨਾਲ ਲਿਬੜਦਾ ਮੈਲਾ। ਸੁਣਿਆ ਹੈ ਉਹਦਾ ਜੋ ਤੇਰੇ ਰਸਤੇ ਤੇ ਚੱਲਦੇ ਨੇ, ਉਹ ਪਾਵਨ ਪਵਿੱਤਰ ਹੋ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ, ਮੈਂ ਤੇ ਮੈਲਾ ਹੋ ਜਾਂਦਾ, ਮੈਲਾ ਹੋ ਜਾਂਦਾ। ਇਸ ਦੂਜੇ ਨੁਕਤੇ ਨੂੰ ਵੀ ਸਮਝਣਾ ਹੈ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਗਾਵੇ ਕੋ ਜਾਪੇ ਦੇਸੇ ਦੂਰ, ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵਾਨ ਕਰ ਰਹੇ ਨੇ, ਇਸ ਸੰਬੰਧ ਚ ਰਵਿਦਾਸ ਦੇ ਬੋਲ, ਕੋਈ ਕਹਿ ਰਿਹਾ ਦੂਰ ਹੈ, ਪਰ ਰਵਿਦਾਸ ਇੰਝ ਕਹਿੰਦੇ ਨੇ, ਕਹੇ ਰਵਿਦਾਸ ਹੱਥ ਦੇ ਨੇੜੇ, ਸਹਿਜੇ ਹੋਏ ਸੋ, ਇਹ ਪ੍ਰਭੂ ਤੋਂ ਤੇ ਹੱਥ ਨਾਲੋਂ ਵੀ ਨੇੜੇ। ਇਹ ਹੱਥ ਵੀ ਜਿਤਨਾ ਤਨ ਤੋਂ ਦੂਰ ਚਲਾ ਜਾਂਦਾ ਹੈ, ਤੂੰ ਤੇ ਇਤਨਾ ਵੀ ਨਹੀਂ, ਬਹੁਤ ਨੇੜੇ, ਬਹੁਤ ਨੇੜੇ। ਖੁਲਾਸਾ ਤੁਹਾਡੇ ਸਾਹਮਣੇ ਕਰਨ ਤੋਂ ਪਹਿਲੇ ਦੋ ਸ਼ਬਦ ਰਿਪੀਟ ਕਰਦੇ ਹਾਂ। ਇੱਕ ਤਰਕ ਬੁੱਧੀ ਦਾ ਮਨੁੱਖ ਕਹਿ ਦੇਗਾ, ਜੋ ਨੇੜੇ ਹੈ ਉਹ ਨੇੜੇ ਹੈ, ਜੋ ਦੂਰ ਹੈ ਉਹ ਦੂਰ ਹੈ। ਇਹ ਦੋਵੇਂ ਗੱਲਾਂ ਇੱਕ ਹਸਤੀ ਤੇ ਲਾਗੂ ਨਹੀਂ ਹੁੰਦੀਆਂ, ਉਹ ਦੂਰ ਵੀ ਹੋਵੇ ਉਹ ਨੇੜੇ ਵੀ ਹੋਵੇ, ਪਰ ਮੈਂ ਕਰਾਂ ਦੋਵੇਂ ਹੀ ਲਾਗੂ ਹੁੰਦੀਆਂ। ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ, ਦੋਵੇਂ ਹੀ ਲਾਗੂ ਹੁੰਦੀਆਂ ਨੇ, ਤਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰ ਰਹੇ ਨੇ। ਉਹ ਦੂਰ ਤੋਂ ਦੂਰ ਹੈ ਔਰ ਨੇੜੇ ਤੋਂ ਨੇੜੇ ਹੈ। ਹੁਣ ਇਹਨਾਂ ਦੂਰੀਆਂ ਦਾ ਤੇ ਇਸ ਨੇੜਤਾ ਦਾ ਥੋੜ੍ਹਾ ਨਿਖੇੜਾ ਕਰੀਏ। ਦੂਰੀਆਂ ਦੋ ਤਰ੍ਹਾਂ ਦੀਆਂ ਵਿਚਾਰਕ ਮੰਨਦੇ ਨੇ, ਦੇਸ਼ ਦੂਰੀ, ਕਾਲ ਦੂਰੀ, ਅਸਥਾਨਕ ਦੂਰੀ ਤੇ ਸਮੇਂ ਦੀ ਦੂਰੀ। ਦੇਸ਼ ਦੂਰੀ, ਅਸਥਾਨਕ ਦੂਰੀ, ਇਹ ਜ਼ਮੀਨ ਦੀ ਦੂਰੀ ਮੰਨੀ ਜਾਏਗੀ, ਇੱਥੇ ਨਹੀਂ ਹੈ, ਕਿਸੇ ਹੋਰ ਜਗ੍ਹਾ ਤੇ। ਹਜ਼ਾਰ ਮੀਲ ਦੂਰ ਹੋਵੇਗਾ, ਲੱਖ ਮੀਲ ਦੂਰ ਹੋਵੇਗਾ, ਕਰੋੜ ਮੀਲ ਦੂਰ ਹੋਵੇਗਾ, ਇਹਨੂੰ ਦੇਸ਼ ਦੂਰੀ ਕਹਿੰਦੇ ਨੇ, ਅਸਥਾਨਕ ਦੂਰੀ। ਕਾਲ ਦੂਰੀ, ਸਮੇਂ ਦੀ ਦੂਰੀ, ਹਜ਼ਾਰ ਸਾਲ ਪਹਿਲੇ ਹੋਇਆ ਹੋਵੇਗਾ ਪਰਮਾਤਮਾ, ਅੱਜ ਨਹੀਂ ਹੈ, ਇਹ ਕਾਲ ਦੂਰੀ ਹੋ ਗਈ, ਸਮੇਂ ਦੀ ਦੂਰੀ। ਜਾਂ ਹਜ਼ਾਰ ਸਾਲ ਬਾਅਦ ਹੋਵੇਗਾ, ਅੱਜ ਨਹੀਂ ਹੈ, ਇਹ ਕਾਲ ਦੂਰੀ ਹੋ ਗਈ। ਇਹ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਨਹੀਂ ਹੁੰਦੀਆਂ। ਅਸਥਾਨਕ ਦੂਰੀ ਉਸ ਤੇ ਲਾਗੂ ਹੁੰਦੀ ਹੈ, ਦੇਸ਼ ਦੂਰੀ ਉਸ ਤੇ ਲਾਗੂ ਹੁੰਦੀ ਹੈ, ਜੋ ਇੱਕ ਜਗ੍ਹਾ ਹੈ ਤੇ ਦੂਸਰੀ ਜਗ੍ਹਾ ਨਹੀਂ, ਪਰ ਜਿਹੜਾ ਵਿਆਪਕ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀਓ, ਤੂੰ ਦੇਸ਼ ਦੂਰੀ ਉਸ ਤੇ ਲਾਗੂ ਨਹੀਂ ਹੁੰਦੀ। ਇਹਨੇ ਬੁਨਿਆਦੀ ਵਿਚਾਰਾਂ, ਕਿਉਂਕਿ ਮੈਂ ਸਿਰਫ ਦੋ ਤਿੰਨ ਦਿਨ ਦੀ ਹਾਜ਼ਰੀ ਭਰਨੀ ਸੀ, ਇਸ ਵਾਸਤੇ ਮੈਂ ਚਾਹੁੰਦਾ ਸੀ ਕੁਝ ਬੁਨਿਆਦੀ ਨੁਕਤੇ ਹੀ ਆਪ ਜੀ ਦੇ ਸਾਹਮਣੇ ਰੱਖਾਂ, ਇੱਧਰ ਉੱਧਰ ਬਹੁਤਾ ਨਾ ਭਰਮਣ ਕਰਾਂ। ਦੇਸ਼ ਦੂਰੀ ਉਸ ਤੇ ਲਾਗੂ ਹੁੰਦੀ ਹੈ, ਸਥਾਨਕ ਦੂਰੀ ਉਸ ਤੇ ਲਾਗੂ ਹੁੰਦੀ ਹੈ, ਸਾਡੇ ਤੇ ਲਾਗੂ ਹੁੰਦੀ ਹੈ। ਅਸੀਂ ਇੱਕ ਜਗ੍ਹਾ ਹਾਂ, ਦੂਜੀ ਜਗ੍ਹਾ ਨਹੀਂ ਹਾਂ, ਇੱਥੇ ਗੁਰਦੁਆਰਾ ਸਾਹਿਬ ਦੇ ਤੁਸੀਂ ਬੈਠੇ ਹੋ, ਆਪਣੇ ਘਰ ਨਹੀਂ, ਸਾਡੇ ਤੇ ਲਾਗੂ। ਹਰ ਵਸਤੂ ਤੇ ਲਾਗੂ ਹੁੰਦੀ ਹੈ, ਸੂਰਜ ਚੰਨ ਤਾਰਿਆਂ ਤੇ ਲਾਗੂ ਹੁੰਦੀ, ਹਰ ਆਕਾਰ ਤੇ ਲਾਗੂ ਹੁੰਦੀ ਹੈ, ਨਿਰਾਕਾਰ ਤੇ ਲਾਗੂ ਨਹੀਂ ਹੁੰਦੀ। ਵਿਆਪਕ ਹੈ, ਤੂੰ ਸਭਨੇ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜਿਆ। ਫਿਰ ਕਾਲ ਦੂਰੀ, ਸਮੇਂ ਦੀ ਦੂਰੀ, ਇਹ ਵੀ ਉਸ ਤੇ ਲਾਗੂ ਨਹੀਂ ਆਉਂਦੀ, ਕਿਉਂ? ਅਕਾਲ ਹੈ, ਆਜ਼ਾਦ ਹੈ, ਜਪ ਸਾਹਿਬ ਆਪ ਪੜ੍ਹਦੇ ਹੋਵੋਗੇ, ਇਹ ਪ੍ਰਭੂ ਤੂੰ ਕਾਲ ਵਿੱਚ ਨਹੀਂ ਹੈ, ਸਮੇਂ ਵਿੱਚ ਨਹੀਂ ਹੈ, ਕਾਲ ਦੇ ਅਰਥ ਵਕਤ ਹੈ, ਸਮਾਂ। ਜੋ ਕਾਲ ਦੇ ਵਿੱਚ ਹੈ, ਕਾਲ ਦਾ ਇੱਕ ਅਰਥ ਮੌਤ ਹੈ, ਕਾਲ ਦਾ ਇੱਕ ਅਰਥ ਹੈ ਸਮਾਂ। ਕਿਉਂ? ਸਮੇਂ ਵਿੱਚ ਜੋ ਬਣਦਾ ਹੈ ਸਮਾਂ ਉਸਨੂੰ ਮਿਟਾ ਦਿੰਦਾ, ਮਿਟਾ ਦਿੰਦਾ। ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੂਸਰੀ ਚੌਪਾਈ ਦੇ ਇੰਝ ਬਿਆਨ ਕਰਦੇ ਨੇ, ਕਾਲ ਪਾਏ ਬ੍ਰਹਮਾ ਭਵਦਰਾ, ਕਾਲ ਪਾਏ ਸੂਰਜੋ ਭਵਦਰਾ, ਕਾਲ ਪਾਏ ਕਰਬਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉ ਤਮਾਸਾ। ਸਭ ਸਮੇਂ ਦਾ ਤਮਾਸ਼ਾ ਹੈ, ਸਮੇਂ 'ਚ ਬ੍ਰਹਮਾ ਬਣਿਆ ਸੀ, ਸਮੇਂ ਨੇ ਮਿਟਾ ਦਿੱਤਾ। ਸਮੇਂ ਵਿੱਚ ਵਿਸ਼ਨੂੰ ਬਣਿਆ ਸੀ, ਸਮੇਂ ਨੇ ਮਿਟਾ ਦਿੱਤਾ। ਸਮੇਂ ਵਿੱਚ ਸ਼ੰਕਰ ਬਣਿਆ ਸੀ, ਸਮੇਂ ਨੇ ਮਿਟਾ ਦਿੱਤਾ। ਅਵਤਾਰਾਂ ਦੇ ਸਰੀਰ, ਗੁਰੂ ਪੀਰ ਪੈਗੰਬਰਾਂ ਦੇ ਸਰੀਰ ਆਕਾਰ ਹੈ, ਆਕਾਰ ਸਮੇਂ ਵਿੱਚ ਬਣਦਾ ਹੈ, ਸਮਾਂ ਉਸਨੂੰ ਮਿਟਾ ਦਿੰਦਾ ਹੈ। ਇਸ ਵਾਸਤੇ ਗੁਰੂ ਘਰ ਵਿੱਚ ਨਾ ਆਕਾਰ ਨੂੰ ਗੁਰੂ ਮੰਨਿਆ ਗਿਆ, ਨਾ ਪਰਮਾਤਮਾ ਮੰਨਿਆ। ਇਹ ਵੀ ਲਿਖੇਗਾ, ਮੈਂ ਤੁਹਾਡੇ ਸਾਹਮਣੇ ਕਰਾਂਗਾ, ਨਿਰਾਕਾਰ ਹੀ ਗੁਰੂ ਹੈ, ਨਿਰਾਕਾਰ ਹੀ ਪਰਮਾਤਮਾ। ਆਕਾਰ ਇਹ ਕੁਛ ਸਮਾਂ ਪਹਿਲੇ ਨਹੀਂ ਆਉਂਦਾ, ਜਿਵੇਂ ਅਸੀਂ ਸਾਰੇ ਬੈਠੇ ਹਾਂ, 10, 20, 30, 40, 50, 60, 70 ਸਾਲ ਪਹਿਲੇ ਨਹੀਂ ਸੀ, ਨਹੀਂ ਸੀ। 10, 20, 50, 60 ਸਾਲ ਬਾਅਦ ਨਹੀਂ ਆਵਾਂਗੇ। ਇਹਨੂੰ ਇੱਕ ਆਲਮ ਕਹਿੰਦਾ, ਮਿਠੇ ਜ਼ਿੰਦਗੀ ਕੇ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਇਸ ਜ਼ਮੀਨ ਵਿੱਚ ਬੜੇ ਬੜੇ ਆਸਮਾਨਾਂ ਦੀਆਂ ਕਬਰਾਂ ਬਣ ਚੁੱਕੀਆਂ, ਚਿਤਾਵਾਂ ਜਲ ਚੁੱਕੀਆਂ। ਆਪਾਂ ਜਿੱਥੇ ਵੀ ਬੈਠੇ ਹੋਈਏ, ਅਜੋਕੇ ਵਿਦਵਾਨ ਐਸਾ ਕਹਿੰਦੇ ਨੇ, ਘੱਟ ਤੋਂ ਘੱਟ 10 ਬੰਦਿਆਂ ਦੀ ਰਾਖ, 10 ਬੰਦਿਆਂ ਦੀ ਹਾਕ ਹੋਣੀ ਚਾਹੀਦੀ, ਜਿੱਥੇ ਵੀ ਬੈਠੀ। ਜਿਸ ਆਸਨ ਹਮ ਬੈਠੇ ਕਿਤੇ ਬੈਠ, ਮਿੱਠੇ ਜ਼ਿੰਦਗੀ ਕੇ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਜ਼ਮੀਨ ਖਾ ਜਾਂਦੀ ਹੈ ਆਕਾਰ ਨੂੰ, ਆਕਾਰ ਨੂੰ, ਕਿਉਂਕਿ ਆਕਾਰ ਸਾਰੇ ਦਾ ਸਾਰਾ ਜ਼ਮੀਨ ਤੋਂ ਬਣਦਾ। ਚਲੋ ਮੈਂ ਥੋੜ੍ਹਾ ਜਿਹਾ ਇਸਦਾ ਨਿਖੇੜਾ ਕਰਦਿਆਂ, ਅੰਦਰੋਂ ਵਾਰ ਵਾਰ ਮੇਰੇ ਕੋਲ ਖਿਆਲ ਵੀ ਆਉਂਦਾ ਹੈ ਕਿ ਜਿਹੜਾ ਇੱਕ ਵਿਸ਼ਾ ਮੈਂ ਛੇੜਿਆ ਹੈ, ਮੈਂ ਕੱਲ੍ਹ ਤੱਕ ਸੰਪੂਰਨ ਕਰਦਿਆਂ ਰਹਿ ਨਾ ਜਾਏ, ਪਰ ਵਿਚਕਾਰ ਗੱਲ ਆ ਗਈ। ਅਕਾਲ, ਅਕਾਲ ਹੈ, ਅਜਾਲ ਹੈ। ਹੇ ਪ੍ਰਭੂ, ਤੂੰ ਸਮੇਂ ਵਿੱਚ ਨਹੀਂ ਹੈ, ਵਕਤ ਵਿੱਚ ਨਹੀਂ। ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਪਰਮਾਤਮਾ ਹੋਇਆ ਸੀ, ਇੰਝ ਨਹੀਂ ਕਹਿ ਸਕਦੇ। ਅਸੀਂ ਇਸ ਤਰ੍ਹਾਂ ਵੀ ਨਹੀਂ ਕਹਿ ਸਕਦੇ ਪਰਮਾਤਮਾ ਹੋਵੇਗਾ, ਨਹੀਂ, ਉਹ ਹੈ, ਸੋ ਹੈ। ਅਕਾਲ ਹੈ, ਅਜਾਲ ਹੈ। ਇਹਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੂਲ ਮੰਤਰ ਵਿੱਚ ਬਿਆਨ ਕਰਦੇ ਨੇ, ਅਕਾਲ ਮੂਰਤ। ਔਰ ਉਸਦਾ ਮੂਲ ਗੁਣ, ਵਿਸ਼ੇਸ਼ ਗੁਣ ਅਖੀਰ ਵਿੱਚ ਬਿਆਨ ਕਰਦੇ ਨੇ, ਪ੍ਰਸਾਦ। ਪ੍ਰਸਾਦ ਤੋਂ ਬਾਅਦ ਫੁੱਲ ਸਟਾਪ ਹੈ, ਤੋ ਡੰਡੀਆਂ ਲਾ ਦਿੱਤੀਆਂ ਗਈਆਂ, ਜਿੱਥੇ 2 ਡੰਡੀਆਂ ਆ ਜਾਣ ਫੁੱਲ ਸਟਾਪ। ਜਪ ਹੈ, ਉਹਦੇ ਪਹਿਲੇ ਵੀ 2 ਡੰਡੀਆਂ ਨੇ, ਬਾਅਦ ਵਿੱਚ ਵੀ। ਉਸ ਤੋਂ ਪਹਿਲੇ ਵੀ 2 ਲਕੀਰਾਂ ਨੇ, ਬਾਅਦ ਵਿੱਚ ਵੀ। ਕਿਧਰੇ ਜਪ ਨੂੰ ਕੋਈ ਉੱਪਰ ਨਾ ਜੋੜੇ, ਇਸ ਵਾਸਤੇ ਪਹਿਲੇ 2 ਡੰਡੀਆਂ। ਕਿਧਰੇ ਜਪ ਨੂੰ ਕੋਈ ਥੱਲੇ ਨਾ ਜੋੜੇ ਪਿਆ, ਬਾਅਦ ਵਿੱਚ ਵੀ 2 ਡੰਡੀਆਂ ਨੇ। ਇਹ ਜਪ ਬਾਣੀ ਦਾ ਨਾਮ ਹੈ, ਜੈਸੇ ਸੁਖਮਨੀ ਸਾਹਿਬ ਬਾਣੀ ਦਾ ਨਾਮ ਹੈ, 12ਵਾਂ ਬਾਣੀ ਦਾ ਨਾਮ ਹੈ, ਚੌਗੋਲੇ ਉਹਨੇ ਛੰਦ ਬਾਣੀ ਦਾ ਨਾਮ ਹੈ, ਜਪ ਬਾਣੀ ਦਾ ਨਾਮ ਹੈ। ਜਪ ਨੂੰ ਦੋਵੇਂ ਪਾਸੇ ਬੰਦ ਕਰ ਦਿੱਤਾ ਸਤਿਗੁਰੂ ਨੇ, ਇੱਧਰ ਵੀ 2 ਡੰਡੀਆਂ, ਇੱਧਰ ਵਿਚਕਾਰ। ਇਹਨੂੰ ਕੋਈ ਪ੍ਰਸਾਦ ਨਾਲ ਨਾ ਜੋੜੇ, ਇਹਨੂੰ ਕੋਈ ਥੱਲੇ ਆਦਸਤ ਜੁਗਾਦਸਤ ਨਾਲ ਨਾ ਜੋੜੇ। ਇਹ ਬਾਣੀ ਦਾ ਨਾਮ ਹੈ ਜਪ। ਸਤਿਕਾਰ ਵਜੋਂ ਅਸੀਂ ਕਹਿੰਦੇ ਹਾਂ ਜਪਜੀ ਸਾਹਿਬ। ਅੱਗੇ ਆਦਿ ਸੱਚ ਸਲੋਕ ਹੈ, ਇਹ ਪੌੜੀ ਨਹੀਂ ਹੈ। ਇਹਨੂੰ ਸਲੋਕ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਦਰਜ ਕੀਤਾ ਹੈ। ਸਲੋਕ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੇ ਵੀ ਸੱਚ। ਜਿਹੜੀ ਉਰਦੂ ਫਾਰਸੀ ਅਰਬੀ ਦੀ ਸ਼ਾਇਰੀ ਹੈ, ਕਵਿਤਾ ਹੈ, ਉਹ ਸਿਰਫ 4 ਕਿਸਮਾਂ ਦੀ ਹੈ। ਗਜ਼ਲ ਹੈ, ਨਜ਼ਮ ਹੈ, ਕਿੱਤਾ ਹੈ ਤੇ ਰੁਬਾਈ ਹੈ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਦੀ ਬਾਣੀ ਨੂੰ ਅਸੀਂ ਕਹਿੰਦੇ ਹਾਂ ਗਜ਼ਲਾਂ ਭਾਈ ਨੰਦ ਲਾਲ। ਲੇਕਿਨ ਭਾਰਤ ਦੀ ਜਿਹੜੀ ਕਾਵਿ ਸ਼ੈਲੀ ਹੈ ਹਜ਼ਾਰਾਂ ਕਿਸਮਾਂ ਦੀ ਹੈ, ਦੋਹੇ ਨੇ, ਸਲੋਕ ਨੇ, ਪੌੜੀ ਨੇ, ਹਜ਼ਾਰਾਂ ਤਰ੍ਹਾਂ ਦੇ ਛੰਦ ਨੇ। ਕਈ ਛੰਦ ਤੇ ਜਾਪ ਸਾਹਿਬ ਵਿੱਚ ਨੇ, ਇਹ ਕਚਰੇ ਛੰਦ, ਉਜੰਗ ਪ੍ਰਿਆਲ ਛੰਦ, ਪਰ ਬੋਲ ਮੰਦ ਮਨਾ ਛੰਦ, ਸੈਕੜੇ ਕਿਸਮਾਂ ਦੇ ਛੰਦ ਦਸਮ ਗ੍ਰੰਥ ਵਿੱਚ ਮਿਲਦੇ ਨੇ। ਚਾਚਰੀ ਛੰਦ, ਗੁਰੂ ਗ੍ਰੰਥ ਸਾਹਿਬ ਦੇ ਛੰਦ ਨੇ ਪੁਨੇ ਛੰਦ। ਭਾਰਤ ਦੀ ਕਾਵਿ ਸ਼ੈਲੀ ਦੇ ਸਵਈਏ ਨੇ, ਕਵਿਤ ਨੇ, ਸਲੋਕ ਨੇ, ਦੋਹੇ ਨੇ, ਤਰ੍ਹਾਂ ਤਰ੍ਹਾਂ ਦੇ ਹਜ਼ਾਰਾਂ ਕਿਸਮਾਂ ਦੇ ਛੰਦ ਨੇ। ਫਿਰ ਪਦੇ ਨੇ, ਦੁਪਦੇ, ਦਿਪਦੇ, ਚੌਪਦੇ, ਪੰਜ ਪਦੇ, ਅਸ਼ਟਪਦੀਆਂ, ਪੌੜੀਆਂ ਨੇ। ਸ਼ਾਇਰੀ ਦੀ ਮਸ ਰੱਖਣ ਵਾਲੇ ਨੂੰ ਇੱਕਦਮ ਬੋਧ ਹੋ ਜਾਂਦਾ ਹੈ ਸਲੋਕ ਹੈ, ਆਦਿ ਸੱਚ, ਇਹ ਪੌੜੀ ਨਹੀਂ ਹੈ। ਜੋ ਸ਼ਾਇਰੀ ਦੀ ਮਸ ਨਹੀਂ ਰੱਖਦਾ ਉਹ ਗੱਲ ਵੱਖਰੀ ਹੈ। ਤੇ ਮਸ ਸਿੱਖ ਜਗਤ ਦੇ ਵਿੱਚ ਖੋਂਦੀ ਜਾ ਰਹੀ ਹੈ, ਰਾਗ ਵੀ ਖੋ ਗਿਆ, ਬਿਲਕੁਲ ਖੋ ਗਿਆ। ਮੈਂ ਗੌੜੀ ਰਾਗ ਦੀ ਵਿਚਾਰ ਕਰ ਰਿਹਾ ਸੀ, ਲੜੀਵਾਰ ਕਥਾ ਕਰ ਰਿਹਾ ਸੀ ਮੈਂ ਟੀਵੀ ਤੇ, ਮੈਨੂੰ ਹੈਰਾਨਗੀ ਹੋਈ। ਕਈ ਕਿਸਮਾਂ ਦੀ ਗੌੜੀ, ਗੌੜੀ ਚੇਤੀ, ਗੌੜੀ ਸੂਰਬੀ, ਗੌੜੀ ਬੈਰਾਗਨ, ਗੌੜੀ ਗੁਆਰੇਰੀ, ਮੈਂ ਹੈਰਾਨ ਹੋਇਆ ਕਿ ਕੌਣ ਗਾਏਗਾ। ਸ਼ੁੱਧ ਗੌੜੀ ਕੋਈ ਨਹੀਂ ਪਿਆ ਗਾਉਂਦਾ, ਤੇ ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਗੁਆਰੇਰੀ, ਗੌੜੀ ਬੈਰਾਗਨ ਕੌਣ ਗਾਏਗਾ। ਕਈ ਕਿਸਮਾਂ ਦੀ ਗੌੜੀ, ਇਹ ਰਾਗ ਖੋ ਗਿਆ। ਪਰ ਹਰ ਸ਼ਬਦ ਦੇ ਨਾਲ ਗੌੜੀ ਮੱਲਾ ਪੰਜਵਾਂ, ਗੌੜੀ ਮੱਲਾ ਪੰਜਵਾਂ, ਇਹਨੂੰ ਗੌੜੀ ਚ ਹੀ ਗਾਣਾ ਹੈ। ਆਣ ਬਾਰ ਬਾਰ ਲਿਖਿਆ, ਦੂਜੇ ਚ ਨਹੀਂ, ਕੌਣ ਗਾ ਰਿਹਾ। ਸੋਰਠ ਮੱਲਾ ਪਹਿਲਾ, ਸੋਰਠ ਮੱਲਾ ਬਾਰ ਬਾਰ ਲਿਖਣ ਦੀ ਕੀ ਲੋੜ, ਇਸ ਵਾਸਤੇ ਇਹਨੂੰ ਸੋਰਠ ਦੇ ਚ ਗਾਣਾ ਹੈ, ਦੂਜੇ ਚ ਨਹੀਂ ਗਾਉਣਾ। ਬਾਰ ਬਾਰ ਲਿਖਣ ਦੀ ਕੀ ਲੋੜ ਪੈ ਗਈ, ਰਾਮ ਕੱਲੀ ਮੱਲਾ ਤੀਜਾ, ਰਾਮ ਕੱਲੀ ਮੱਲਾ ਇੱਕੋ ਹੀ ਦਫ਼ਾ ਸਹੀ, ਬਾਰ ਬਾਰ ਇਸ ਵਾਸਤੇ ਇਹਨੂੰ ਰਾਮ ਕੱਲੀ ਚ ਗਾਉਣਾ, ਦੂਜਾ ਨਾਲ। ਫਿਰ ਰਾਮ ਕੱਲੀ ਦੇ ਉੱਤੇ ਇਸ ਤਰ੍ਹਾਂ ਵੀ ਲਿਖਿਆ ਆ ਜਾਂਦਾ ਹੈ, ਰਾਮ ਕੱਲੀ ਦੱਖਣੀ ਮੱਲਾ ਪਹਿਲਾਂ, ਇਹ ਦਕਸ਼ਣ ਭਾਰਤ ਦੀ ਗਾਇਨ ਕਰਨੀ ਹੈ ਪੂਰਵ ਜੀ ਨੇ, ਜੋ ਕਰਨਾਟਕ ਤੇ ਤਮਿਲਨਾਡੂ ਵਿੱਚ ਰਾਮ ਕੱਲੀ ਗਾਇਨ ਕੀਤੀ ਜਾਂਦੀ ਹੈ, ਉਹ ਗਾਇਨ ਕਰੇ। ਸੰਗੀਤ ਦਾ ਅਦੁੱਤੀ ਖਜ਼ਾਨਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਜਗਤ ਵਿੱਚ ਜਾਂਦਾ ਰਿਹਾ। ਗਿਆਨ ਦਾ ਮਹਾਨ ਖਜ਼ਾਨਾ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਦੀ ਤਰਫ ਝਾਤ ਹੀ ਨਹੀਂ ਮਾਰੀ। ਇਹ ਵੀ ਮੈਂ ਜ਼ਰੂਰ ਗੁਸਤਾਖੀ ਮਾਫ ਕਰ ਦੇਣਾ, ਗੁਰਦੁਆਰੇ ਸੁੰਦਰ ਸੁੰਦਰ ਬਣਾਏ ਨੇ, ਸਿੱਖ ਸੁੰਦਰ ਨਹੀਂ ਬਣ ਸਕੇ। ਉੱਥੇ ਪ੍ਰਚਾਰ ਨਾਲ ਬਣਨੇ ਸਨ, ਹੋਇਆ ਹੀ ਨਹੀਂ ਹੋਇਆ। ਜ਼ਮੀਨ ਤੇ ਗੁਰਦੁਆਰੇ ਸੋਹਣੇ ਸੋਹਣੇ ਬਣਦੇ ਜਾ ਰਹੇ ਨੇ, ਸਿੱਖ ਪਤਿਤ ਹੁੰਦਾ ਜਾ ਰਿਹਾ, ਨਿੱਕੇ ਨਿੱਕੇ ਬੱਚਿਆਂ ਦੇ ਕੇਸ ਕੋਈ ਨਹੀਂ। ਆਪਦੀ ਗਿਆਤ ਲਈ ਅਰਜ਼ ਕਰਾਂ, ਇਸਲਾਮ ਜਿੱਥੇ ਜਿੱਥੇ ਵੀ ਗਿਆ ਉਹਦੇ ਨਾਲ ਮੁਸਲਮਾਨ ਪਹੁੰਚੇ ਨੇ, ਇਸਲਾਮ ਪਹੁੰਚਿਆ। ਇੰਡੋਨੇਸ਼ੀਆ, ਮਲੇਸ਼ੀਆ, ਇੱਥੇ ਬੋਧੀ ਰਹੇ ਸਨ, ਅਫਗਾਨਿਸਤਾਨ ਬੋਧੀ ਰਹੇ ਸੀ, ਹੁਣੇ ਇਹਨਾਂ ਨੇ ਮਹਾਤਮਾ ਬੁੱਧ ਦੀਆਂ ਬਹੁਤ ਸਾਰੀਆਂ ਮੂਰਤੀਆਂ ਤੋੜੀਆਂ ਨੇ, ਉੱਥੇ ਬੋਧੀ ਰਹੇ ਸੀ। ਮੁਸਲਮਾਨ ਜਿੱਥੇ ਜਿੱਥੇ ਵੀ ਪਹੁੰਚੇ ਉਹਨਾਂ ਨਾਲ ਇਸਲਾਮ ਪਹੁੰਚਿਆ, ਕ੍ਰਿਸਚਨ ਜਿੱਥੇ ਜਿੱਥੇ ਵੀ ਪਹੁੰਚੇ ਉਹਨਾਂ ਨਾਲ ਈਸਾਈਅਤ ਪਹੁੰਚੀ, ਬੋਧੀ ਜਿੱਥੇ ਜਿੱਥੇ ਵੀ ਪਹੁੰਚੇ ਉਹਨਾਂ ਦੇ ਨਾਲ ਬੌਧ ਧਰਮ ਪਹੁੰਚਿਆ। ਸਾਰਾ ਏਸ਼ੀਆ ਅੱਜ ਬੁੱਧਿਸਟ ਹੈ, ਚਾਈਨਾ, ਜਾਪਾਨ, ਵੀਟਨਾਮ, ਲਾਓਸ, ਕੰਬੋਡੀਆ, ਕੋਰੀਆ, ਥਾਈਲੈਂਡ, ਸਾਰੇ ਦੇਸ਼ ਅੱਜ ਬੁੱਧਿਸਟ ਨੇ, ਲੰਕਾ, ਤਿੱਬਤ, ਭੂਟਾਨ, ਬਰਮਾ, ਸਭ ਬੋਧੀ ਨੇ। ਜਿੱਥੇ ਜਿੱਥੇ ਬੌਧ ਭਿਕਸ਼ੂ ਪਹੁੰਚੇ ਉੱਥੇ ਬੌਧ ਧਰਮ ਪਹੁੰਚਿਆ, ਜਿੱਥੇ ਜਿੱਥੇ ਮੁਸਲਮਾਨ ਪਹੁੰਚੇ ਉੱਥੇ ਇਸਲਾਮ ਪਹੁੰਚਿਆ, ਜਿੱਥੇ ਜਿੱਥੇ ਕ੍ਰਿਸਚਨ ਪਹੁੰਚੇ ਉੱਥੇ ਈਸਾਈਅਤ ਪਹੁੰਚੀ ਹੈ, ਜਿੱਥੇ ਜਿੱਥੇ ਸਿੱਖ ਪਹੁੰਚਿਆ ਉੱਥੇ ਸਿੱਖੀ ਨਹੀਂ ਪਹੁੰਚੀ, ਬਲਕਿ ਸਿੱਖੀ ਨੂੰ ਇਹਨਾਂ ਨੇ ਗਵਾਇਆ, ਬਰਬਾਦ ਕੀਤਾ, ਕੋਈ ਸਿੱਖੀ ਨਹੀਂ ਪਹੁੰਚੀ। ਇਸ ਕ੍ਰਿਸਚਨਾਂ ਪਹਿਲਾਂ ਵਿਆਹ ਸ਼ਾਦੀਆਂ ਦੇਖ ਕੇ ਮੈਂ ਤੰਗ ਰਹਿ ਜਾਂਦਾ, ਹੱਦ ਹੋ ਗਈ। ਇਹ ਦੋ ਦਿਨ ਕੇਸ ਰੱਖ ਕੇ ਆ ਜਾਂਦਾ ਲਾੜਾ, ਬਸ ਇੱਧਰ ਲਾਵਾਂ ਹੋਈਆਂ, ਸਿੱਧਾ ਨਾਈ ਦੀ ਦੁਕਾਨ ਤੇ ਜਾਂਦਾ, ਵੱਧ ਚੌਂਦੇ ਸਿੱਖੀ ਨਹੀਂ ਪਹੁੰਚੀ, ਸਿੱਖ ਨਾਲ ਸਿੱਖੀ ਨਹੀਂ ਪਹੁੰਚੀ। ਹਾਂ, ਇਤਨਾ ਹੀ ਕੀਤਾ, ਸਿੱਖਾਂ ਨੇ ਗੁਰਦੁਆਰੇ ਸੋਹਣੇ ਬਣਾਏ, ਕਿਉਂਕਿ ਸਿੱਖ ਸੋਹਣੇ ਬਣਾ ਨਾ ਸਕੇ ਤਾਂ ਗੁਰਦੁਆਰੇ ਲੜਾਈ ਝਗੜਿਆਂ ਦੇ ਅਖਾੜੇ ਬਣ ਗਏ, ਪਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਉਸ ਤਾਂ ਸੁਭਾਵਕ ਗੱਲ ਆ ਗਈ, अंदर की बड़ास मैं थोड़े सामने जो है रख दी। सिखा सिख ही नहीं पहुंची, ना मलेशिया पहुंची, ना आस्ट्रेलिया पहुंची, ना इंडोनेशिया, ना कनेडा पहुंची, ना अमेरिका, ना इंग्लैंड, ना बाकी सिख के पद निके निके बच्चों के केस कोई नहीं। की होया सोने गुरुद्वारे बना ले, सारा जोर उस पर लाया, सिखा दे नाल सिखी नहीं पहुंची। कारण सिख सिख हो सके इस ढंग का यत्न भी नहीं किया, इस ढंग की कोशिश भी नहीं की। कई पैर विचकार जो है सुधे सिद्ध गल आ गई। कावे और संगीत का धन गुरु ग्रंथ साहब जी महाराज अदुति कदन यह सलोक है, आद सच जुगाद सच है भी सच, नानक होसी भी सच। पौड़ी शुरू होती इतों, सोचे सोच न हो गई जे सोची लखवा। की ये सिख गुरबाणी का बोध रखते हो गए, मूल मंत्र को पहली पौड़ी का पाठ की जाते, वो पौड़ी है ही नहीं, वह कविता भी नहीं है। एक ओंकार सतनाम करता पुरख निर्भव, एक कविता नहीं है, शायरी नहीं है, मंत्र है। शायरी है आद सच जुगाद सच है भी सच, नानक भोसी भी, यह कविता है। पहली पौड़ी आरंभ होती है, सोचे सोच न हो गई जे सोची लखवार। सुन के मैं हैरानगी हो जाती है, पहली पौड़ी का पाठ मूल मंत्र को पहली पौड़ी आती जा रहे, और मूल मंत्र का भी बोध नहीं, गुरबाणी ग्रामर की भी कोई समझ नहीं। 50-50 साल हो जाने गुरुद्वार आया, पर साल तो बाद दो डंडिया ने पुल स्टाफ है, पूर्ण स्टाफ है, फिर जप है, उसके पहले दो डंडिया ने, बाद दो डंडिया ने, तो उपर भी संबंध नहीं, थले भी संबंध नहीं, सिर्फ बाणी का नाम। लड़न झगड़न में प्यार हो जाते ने, कहे नहीं जी फलाना इंज करता, फलाने ने गलती की थी, मक्खी तो मक्खी मारी जाओगे। बोलण विच सब कहू किया, बड़े तो बड़ा संत बोल सकता है, बड़े तो बड़ा रहबर बोल सकता है, और महाराज ते कहते हैं अवतारा तो भी बोलो जी, अवतार ना पावे हैं परमेश्वर पार ब्रह्म दे। और राम भी बोलता, तुलसी रामायण विच बकायदा जिक्र करता है, किसरत में पड़े सामने रखा, कहते नहीं प्रभु पे बोलोगे। सीता ने कह दिता, ये सोने का मिर, ये सोने का हिरन मार के लिया। राम ने भी मन लिया, सोने का हिरन, सोने का हिरन किस तरह हो सकता है, धातु का हिरन किस तरह हो सकता है। ये लंबी चौड़ी कथा है, और बड़ी बाखमाल ढंग नाल तुलसी ने लिखी है। राम नु पश्चात अर्प होया, मैं किस तरह मन बैठा कि सोने का भी हिरन होता है, धातु का भी हिरन, क्यों मैं धोखा खा गया। कहते ने गलती करना, गलती नूं गलती समझना, पश्चाताप करना, यह निर्मल मनुख की पहचान है। गलती करना ते चलो गलती नूं गलती समझ लेना, पर उसनूं सुधारना ना, यह मनुखी स्वभाव है, यह मनुखी स्वभाव है। गलती करना ते गलती है ऐसी समझ भी नहीं, यह पशु बना, इनू पशु बना, करी जाना सारी जिंदगी भर गलती करी जाना। बुला बड़े बोली बोल बोल पछो दाने, एक बोल को एक दफा थोड़ी सारी जिंदगी। गलती करना ते गलती दिल दिमाग ते बोझ बन जाए, गलती का एहसास हो जाए, पश्चाताप भी हो जाए, ते सुधार भी कर लिया जाए, ये देव दिलती मनुखा की पहचान है, ये निर्मल मनुखा की पहचान है। मैं एक दफा फिर दोहरावा, गलती की है, गलती का पता भी चल गया, पश्चाताप भी होया, तो सुधार नहीं करना, फिर गलती से गलती करी जाना, यह मनुखी स्वभाव है। गलती की एहसास भी कोई नहीं, पश्चाताप भी कोई नहीं, ये पशु गलती करी जाना, सारी जिंदगी करी जाना, करी जाना, करी जाना। खैर ये सारिया गल्ला सुधे से विचार के रूप में सामने जो है आ गई, और इतों शुरू होती है, सोचे सोच ना हो गई जे सोची रखो। और ये सलोक है, आद सच जुगाद सच है भी सच, नानक होसी भी सच। सलोक के रूप में सुखमनी साहब के सतगुरां ने बकायदा दर्ज किया, सलोक आद सच जुगाद सच है भी सच, नानक होसी भी सच। मैं थोड़ी जी ये जो बुनियादी नुकते आप जी के सामने रख रहे हैं। मैं इस वास्ते क्योंकि टाइम मेरे को थोड़ा सी, मैं तीन दिन चाहता सी कि जेडे गुरबाणी के कुछ बुनियादी नुकते हैं वो थोड़े सामने रख। प्रथम इन्हों पंक्तियों आधार बनाया गुरु गोबिंद सिंह जी महाराज दिया सबते दूर सबंते नेरा जल थल मायल जाहें बसेरा। काल दूरी स्थानक दूरी परमात्मा के लागू नहीं आती, समय की दूरी काल कहते ने समय नूं। समय विच जो बनता है समा उसनों मिटा देता। मैं हुणे ही अर्ज की काल पाए ब्रह्मा बवधरा, काल पाए सूरजू अवधरा, काल पाए करवेशन प्रगासा, सकल काल का किया तमाशा। ये शरीर कुछ समा पहले नहीं सी, समय विच बनया समय ने मिटा देना। चाहे शरीर गुरु पीर पैगंबर अवतार का है समा मिटा देता है, इस वास्ते शरीर गुरु नहीं है, देही गुरु नहीं है। देही तो एक मकान है, तो मकान नूं अरबी च कहिंदे ने महला। महला उस मकान नूं कहिंदे ने जो किसी नवाब का बादशाह का होवे, बहुत सारे बंदे रहिंदे हो, उन्हों महला कहिंदे ने। साढ़े देश च अरबी भाषा का जब यह शब्द आ गया भारत दे, बहुत सारी गली बहुत सारे मकान उन्हों महला कहन लग पे। एको ही वड्डे मकान नूं महला कहिंदे महल। तो महल भावें वड्डा होवे ते भावें संगमरमर दा ही क्यों ना बनिया होवे, पत्थरां दा क्यों ना बनिया होवे, पुराना होके ढेरी हो जांदा है। लाल किला हुण खुल रहा है, नवें पत्थर लांदे पे, पत्थर पुराने हो जांदे गिरन लग पैंदे। हर चीज दा समा, समा हर चीज नूं पुराना कर देंदी मिटा देंदी। तो ये महला मकान, महला पहला, महला दूजा, महला तीजा, महला चौथा, ये मकान पहला, मकान दूजा, मकान तीजा, क्योंकि मकान पुराना हो जाता है। कम बड़ा लंबा छे मनुखता नु सिरजनहार दे नाल जोड़ना सी, निराकार दे नाल जोड़ना सी, सिख नु सिंह बनाना सी, संत नु सिवाही बनाना सी, कम बड़ा लंबा छे। तो जोत मकान बदल दी रही, जोत ओहा जुगत सहकाया फेर पलटी है। जोत ते होई सी, उस जोत नो गुरु कहने, उस जोत नो परमात्मा कहने, खुलासा किसे उड़ पे। वो जोत घर बदल दी रही, महल बदल दी रही, मकान बदल दी रही, क्योंकि मकान पुराना हो जाता। प्राचीन काल विच अवतारी पुरुष परम पुरख जब देखते सन कर्म अजे बहुत रहा है, वो अपनी जो दूजे प्रवेश कर देंगे। जिस तरह अज साइंस सफल हुई है, किडनी किसी की आँदी है, लाई किसी को जाती है, अखा किसी की आदि ने, लगाइया किसी को जाती, खून किसी का कड़ के पाया किसी को जाता। कनेडा तो आए ने ज्ञानी बलविंदर सिंह, जब कभी इस तरह की कथा चले मैनों वो जगह याद आ जाती जिथे ग्रंथी सन रॉ स्ट्रीट। इन्हों तो पहले उसे ग्रंथी सन भाई गुरमुख सिंह दीवाना, उस तो पहले होंगकोंग आते सन। मैं कई दफा उन्होंने मिलिया, जब मैं वैनकूवर गया तो मैं बार बार उन्होंने चेहरा देखा तो मैंने कहन मसकिन जी मैं थोड़ी परेशानी समझ गया, क्योंकि मैं उन्होंने अखा कालिया देखिया सन, तो हूँ अखा नीलिया सन। तो मैं ये सोच पाया बई उम्र के नाल कि अखा का रंग भी बदल जाता है। मैंने कह लगे मसकीन जी थोड़ी परेशानी मैं दूर करा, मेरी अखा खराब हो गई, पुक्की खराब हो गई। आई बैंक तो मैं दो अखा मिलिया ने, एक किसे अंग्रेज कनेडियन दिया ने, गोरे नीलिया ने। इस वास्ते मेरा चेहरा कुछ होर लगता पे, मैं अपनी अखा नाल थानू नहीं देख रहा, मैं एक अंग्रेज की अखा नाल थानू देख रहा। उस गुरुद्वारे दे ग्रंथी रहे आई बैंक तो प्लीज जान के उन्होंने प्री मिली। साइंस का कमाल, अखा किसी दया ने, लाइया किसी को गई ने, किडनी किसी को आती है, लगाई किसी को जाती है। धर्म की दुनिया च एक कमाल सी, अनुभव किसी का आता से, कड़ के पाया किसी को जाता, प्रकाश किसी का आता से, कड़ के पा दिता जाता दूसरे हिले। तो ये बड़ी सोहनी पंक्ति, जोत ओहा ओही जो मल्ला पहला मल्ला दो, ओही पहले घर दे जड़ी जोत सी, जोत ओहा जुगत सह काया फेर पलटी, काया बदलती रही, जोत नहीं बदली, काया बदलती रही, काया पुरानी हो जाती है, काया मिट जाती। इस वास्ते आख्या गया देही गुरु नहीं आते, देही ते बनी मिट जाती, काया ते बनी ते मिट जाती। जिहड़े कहिंदे ने देही गुरु है काया गुरु है, उन्हां दा ज्ञान बड़ा सीमित, उन्हां दी अकल बड़ी सीमित, कुछ भी नहीं। ऐसी बुद्ध नूं जड़ बुद्ध कह देंदे ने, यह बुद्धि भी जड़ है, क्यों ये काया नूं ही सब कुछ मनी जांदे ने। काया पंज तत् दी है, ते पंजे तत् जड़ ने, पानी जड़ है, अग्नि जड़ है, धरती जड़ है, वायु जड़ है, आकाश जड़ है, इसका मतलब गुरु जड़ है, परमात्मा जड़ है, नहीं होते परम चेतन है इस नाल अकाल, परमात्मा अकाल है, अजाल है, काल विच नहीं है, समय विच नहीं, और अस्थान दूरी काल दूरी उसते लागू नहीं होती, वो काल नूं बनाण वाला है, काल विच नहीं जमया, समय विच नहीं पैदा होया, वो समय नूं बनाण वाला है। ऐसा भी माहौल सी जब समा भी नहीं सी, काल भी नहीं सी। गुरबाणी च लंबा चौड़ा जो है खुलासा है, 36 जुग वरते गुबार है, गुबार ही गुबार सी, कोई दिन रात नहीं सी, समा तो है ही नहीं सी। फिर इस प्रकरण नूं मैं इस पासे ना तोड़ा, काल दूरी और अस्थानिक दूरी परमात्मा से लागू नहीं आती। काल का मैं थोड़ा जहा खुलासा कर दें, काल है एक समय की गति एक ही है, पर साढ़े करके समय के तीन रूप बन जाते हैं, साडा गुजरिया हुआ समा भूतकाल, साडा आने वाला समा भविष्य, साडा हुण दा समा वर्तमान। उन समा ना वर्तमान है, ना भूत ना भविष्य, समा समा है, एक ही धारा है, पर साढ़े करके समय के तीन रूप हो जाते। उम्मीद ये गल पकड़ने चाहिए, साढ़े करके समय के तीन रूप बन जाते। दूसरा, बारों समय को नापण का ढंग है दिन दे रात, दिन दे चार पैर, रात दे चार पैर, पुराना ढंग है। इस फिर धुप छां दी बणतर दे नाल अंदाजा लाया जांदा सी, दिन दा पहला पैर लंघ गया, हुण दूजा भी लंघ गया, हुण तीजा भी लंघ गया, हुण चौथा भी रुक सकदा। रात नूं नापदे सन सप्त ऋषियां नाल, उजड़े सत तारे ने, उस तों अंदाजा लांदे सन हुण रात कितनी लंघ गई, कितनी बाकी है। फिर पैर दियां घड़ियां बनाईयां गईयां, 60 घड़ियां दा दिन रात मिथिया गया, ये पुराना ढंग से। साइंस दा युग, हर एक ने हाथ ते वाच घड़ी बनी आई है, एक एक मिनट एक एक सैकेंड दा वो सानू बोध करन दी है, पर एक घड़ी परमात्मा ने साडे अंदर फिट दित्ती है, वो सानू समा दसदी है, वो जिहड़ा समा दसदी है हाथ दी घड़ी दे मुताबक नहीं दसदी। बार जो धुप छां करके असी समय का अंदाजा ला लैंदे, हुण शामां हो गईआं, हुण दुपहर है, रात नूं वेख के अंदाजा ला लैंदे हुण अद्धी रात हो गई है, उह जिहड़ी अंदर खड़ी प्रभु ने बनाई है उह समां किसे होर ढंग नाल दा। बार दे नाप तोल नाल, बार दे पैमाने नाल मेल नहीं खांदी। मनुख दुख विच बैठा है, दुख होता है किसी चीज का बिछड़ जाना, जो मन भाव की चीज है, या ना मिलना, मिले हुए का बिछड़ जाना, या मन चाही चीज का ना मिलना, दुख इतों पैदा होना, यह दुख के मूल कारण है। दुख दे समा लंबा हो जाता, कितना क लंबा हो जाता है, गुरबाणी जो दसती है मैं थोड़े सामने रखा। फरीदा राती वड़िया, क्यों दुख दुख वो ਉੱਠਣ ਢੁਕਣਾ ਹੈ ਔਕੇ ਨੇ, ਔਕੇ ਵਿਛੋੜੇ ਚ ਨੇ ਗੱਲਦੇ ਨੇ। ਧਨ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ, ਵਤਨਾਂ ਦਾ ਵਿਛੋੜਾ, ਮਿੱਤਰਾਂ ਦਾ ਵਿਛੋੜਾ, ਪੁੱਤਰਾਂ ਦਾ ਵਿਛੋੜਾ ਜਾਂ ਪਰਮਾਤਮਾ ਦਾ ਵਿਛੋੜਾ, ਜਿਸ ਨਾਲ ਬਹੁਤਾ ਪਿਆਰ ਹੈ ਉਹਦਾ ਵਿਛੋੜਾ ਤੜਪਾ ਦਿੰਦਾ ਹੈ, ਔਕੇ ਨਿਕਲਦੇ ਨੇ ਫਿਰ ਰੁਲਾ ਦਿੰਦਾ। ਪਹਿਲੇ ਔਕੇ ਨਿਕਲਦੇ। ਫਰੀਦ ਕਹਿੰਦੇ ਨੇ ਰਾਤ ਬਹੁਤ ਲੰਬੀ ਹੋ ਗਈ, ਕਿਉਂ ਔਕੇ ਫਰੀਦ ਦੇ ਅੰਦਰੋਂ ਅਗਰ ਔਖੇ ਨਿਕਲਦੇ ਨੇ ਤਾਂ ਖੁਦਾ ਦਾ ਵਿਛੋੜਾ, ਰੱਬੀ ਵਿਛੋੜਾ। ਇਹ ਸਮਾਂ ਕਿਤਨਾ ਕੁ ਲੰਬਾ ਹੋ ਜਾਂਦਾ। ਬਾਬੇ ਫਰੀਦ ਨੇ ਤੇ ਕਹਿ ਦਿੱਤਾ ਰਾਤ ਲੰਬੀ ਹੋ ਗਈ, ਕਿੰਨੀ ਲੰਬੀ ਹੋ ਜਾਂਦੀ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਧਿਆਨ ਨਾਲ ਸੁਣਨਾ, ਕਿਤੇ ਐਵੇਂ ਕਵੀ ਦੇ ਬਚਨ ਨਾ ਸੁਣਨਾ, ਪਰਮ ਪੁਰਖ ਦੇ ਬਚਨ ਨੇ, ਅਨੁਭਵੀ ਬਚਨ ਨੇ, ਯਥਾਰਥ ਬਚਨ ਨੇ, ਸੱਚ ਦੀ ਬਾਣੀ। ਇੱਕ ਘੜੀ ਦੇ ਨਤ ਮੌਕੋ ਬਹੁਤ ਦਿਆ, ਮਨ ਨਾ ਰਹੇ ਕੈਸੇ ਮਿਲਾਉਂਦੇ। ਇੱਕ ਘੜੀ ਕਈ ਦਿਨਾਂ ਵਰਗੀ ਨਹੀਂ ਲੱਗਦੀ, ਦਿਨ ਰਾਤ ਦੀਆਂ ਸੱਤ ਘੜੀਆਂ ਹੁੰਦੀਆਂ, ਇੱਕ ਘੜੀ ਮਹਾਰਾਜ ਕਹਿੰਦੇ ਕਈ ਦਿਨਾਂ ਵਰਗੀ ਹੈ। ਚਲੋ ਫਿਰ ਵੀ ਕੁਝ ਅੰਦਾਜ਼ਾ ਲਾ ਕੇ ਦੱਸ ਦਿਓ। ਤੋ ਸਤਿਗੁਰ ਦੱਸਦੇ ਨੇ, ਚਾਰ ਪਹਿਰ ਚੌ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ। ਦਿਨ ਦੇ ਚਾਰ ਪਹਿਰ ਚਾਰ ਯੁਗਾਂ ਵਰਗੇ ਨੇ, ਨਹੀਂ ਲੱਗਦੇ, ਨਹੀਂ ਲੱਗਦੇ। ਰਾਤ ਆਈ ਹੈ ਇਹ ਤੇ ਬਿਆਨ ਹੀ ਨਹੀਂ ਕਰ ਸਕਦੇ ਕਿਤਨੀ ਕੁ ਲੰਬੀ, ਕਿਤਨੀ ਕੁ ਲੰਬੀ। ਦੁੱਖ ਦੇ ਚ, ਔਕਿਆਂ ਦੇ ਚ, ਵਿਛੋੜੇ ਦੀ ਪੀੜਾ ਦੇ ਚ ਸਮਾਂ ਲੰਬਾ ਹੋ ਜਾਂਦਾ, ਲੰਬਾ। ਇੱਕ ਸੈਕਿੰਡ ਇੰਜ ਲੰਘਦਾ ਜਿਵੇਂ ਇੱਕ ਘੰਟਾ, ਇੱਕ ਘੰਟਾ ਕਈ ਦਫ਼ਾ ਇੰਜ ਲੰਘਦਾ ਜਿਵੇਂ ਇੱਕ ਦਿਨ। ਸੁੱਖ ਦੇ ਸਮਾਂ ਛੋਟਾ ਹੋ ਜਾਂਦਾ, ਬੰਦਾ ਕਹਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ, ਹੁਣੇ ਚਲਾ ਗਿਆ। ਮਹਾਂ ਰੱਥ ਦੇ ਚ ਇੱਕ ਦਿਨ ਇੰਜ ਲੰਘ ਜਾਂਦਾ ਜਿਵੇਂ ਇੱਕ ਘੰਟਾ, ਲੈ ਹੁਣੇ ਦਿਨ ਆਇਆ, ਹੁਣੇ ਚਲਾ ਗਿਆ। ਕਈ ਦਫ਼ਾ ਪਰਮ ਆਨੰਦ ਵਿੱਚ ਮਨੁੱਖ ਬੈਠਾ ਹੋਵੇ, ਇਹ ਅਨੁਭਵ ਕਈਆਂ ਨੂੰ ਹੋਵੇਗਾ। ਕਈ ਦਫ਼ਾ ਕੋਈ ਸੰਗੀਤ ਦੀ ਧੁਨ, ਕੋਈ ਕੀਰਤਨ ਕਥਾ ਪਾਠ ਜਾਂ ਕੋਈ ਕਵਿਤਾ ਸੁਣਾ ਰਿਹਾ ਹੋਵੇ ਤੇ ਅਗਲਾ ਕਹਿ ਦਿੰਦਾ ਉਹਨੇ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ, ਸਮਾਂ ਤੇ ਚੱਲਿਆ ਹੀ ਚੱਲਿਆ ਹੀ। ਚਾਰ ਘੰਟੇ ਇੰਜ ਲੰਘੇ ਜਿਵੇਂ ਚਾਰ ਸੈਕਿੰਡ, ਉਹਨੇ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ। ਰਸ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ, ਪਰਮ ਰਸ ਵਿੱਚ ਸਮਾਂ ਖੋ ਜਾਂਦਾ। ਦਿਨ ਸੁਰੈਨ ਵੇਦ ਨਹੀਂ ਸਾਸਰ, ਤਹਾਂ ਬਸੇ ਨਿਰੰਕਾਰਾ, ਕਹਿਤ ਕਬੀਰ ਨਰ ਦਿਸੇ ਦਿਆਓ ਬਾਵਰਿਆ ਸੰਸਾਰਾ। ਪਰਮਾਤਮਾ ਦੀ ਦੁਨੀਆਂ ਦਿਨ ਰਾਤ ਨਹੀਂ ਹੈ, ਸਮਾਂ ਨਹੀਂ ਹੈ, ਸਮਾਧੀ ਦੀ ਸਮਾਂ ਨਹੀਂ ਹੈ। ਜਦ ਅਸੀਂ ਕਹਿ ਦਿੰਦੇ ਹਾਂ ਬ੍ਰਹਮੇ ਦੇ ਰਾਤ ਛੇ ਮਹੀਨੇ ਵਰਗੀ, ਦਿਨ ਛੇ ਮਹੀਨੇ ਵਰਗਾ ਨਹੀਂ ਹੈ। ਜਦ ਜੁੜ ਗਏ ਤੇ ਛੇ ਮਹੀਨੇ ਇੰਜ ਲੰਘ ਜਾਂਦੇ ਜਿਵੇਂ ਇੱਕ ਦਿਨ, ਸਾਲ ਇੰਜ ਲੰਘ ਲਾਇਆ ਜਿਵੇਂ ਇੱਕ ਦਿਨ, ਸਮਾਂ ਛੋਟਾ ਹੋ ਜਾਂਦਾ। ਸੁੱਖ ਦੇ ਸਮਾਂ ਛੋਟਾ ਹੋ ਜਾਂਦਾ, ਪਰਮ ਆਨੰਦ ਦੇ ਸਮਾਂ ਖੋ ਜਾਂਦਾ। ਇਹ ਤੇ ਕਈਆਂ ਨੂੰ ਅਨੁਭਵ ਹੋਵੇਗਾ। ਰਸ ਦੇ ਚ ਬੈਠਾ ਹੈ, ਘੰਟਾ ਇੰਜ ਲੰਘ ਗਿਆ ਜਿਵੇਂ ਇੱਕ ਮਿੰਟ। ਬੇਰਸੀ ਦੇ ਚ ਬੈਠਾ ਹੈ, ਇੱਕ ਮਿੰਟ ਇੰਜ ਲੰਘਦਾ ਪਿਆ ਜਿਵੇਂ ਇੱਕ ਘੰਟਾ। ਤੇ ਬੰਦਾ ਘੜੀ ਦੇਖਦਾ ਰਹਿੰਦਾ, ਗਿਆਨੀ ਕਦੋਂ ਚੁੱਪ ਕਰੇ ਭੋਗ ਪਾਵੇ ਤੇ ਜਾਈਏ, ਚੁੱਪ ਹੀ ਨਹੀਂ ਕਰਦਾ। ਬੇਰਸੀ ਬੇਰਸੀ ਦੇ ਚ, ਪੀੜਾ ਦੇ ਚ ਸਮਾਂ ਲੰਬਾ ਹੋ ਜਾਂਦਾ। ਆਪ ਦੇ ਵਿਆਤਲੀ ਅਰਥ ਕਰਾਂ, ਵਿਛੋੜਾ ਹੀ ਪੀੜਾ ਹੈ ਤੇ ਹੋਕੇ ਨਿਕਲਦਾ ਹੈ। ਤੇ ਕਿਸਦਾ ਵਿਛੋੜਾ ਜਿਸ ਨਾਲ ਪਿਆਰ ਹੋਵੇ? ਪਰਿਵਾਰ ਦਾ ਵਿਛੋੜਾ, ਵਤਨਾਂ ਦਾ ਵਿਛੋੜਾ, ਘਰ ਦਾ ਵਿਛੋੜਾ, ਧਨ ਸੰਪਦਾ ਦਾ ਵਿਛੋੜਾ, ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਤੜਪਾ ਕੇ ਰੁਲਾ ਦਿੰਦਾ। ਵਿਛੋੜਾ ਪਰਮਾਤਮਾ ਦਾ ਵੀ ਹੈ, ਨਾ ਇਹ ਤੜਪਾਉਂਦਾ ਹੈ ਨਾ ਇਹ ਰੁਲਾਉਂਦਾ ਹੈ। ਗੁਰੂ ਨਾਨਕ ਨੇ ਇਸਦਾ ਜ਼ਿਕਰ ਕੀਤਾ, ਧਿਆਨ ਨਾਲ ਸੁਣਨਾ, ਵਡਹੰ ਸੁਮੱਲਾ ਹੈ ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪਖੇਰੋ। ਹੇ ਪ੍ਰਭੂ, मैं रोई रिजक की खातर, सारे ही रोंदे, पशु पक्षी तक तड़प उठते ना रिजक ना मिले। मैं रोई परिवार दे विछोड़े, सारा जगत रोंदा, पशु पक्षी भी तड़प उठते हैं अपने बच्चों के विछोड़े। शायद आपको पता हो कि बंदरी का बच्चा मर भी जाए, गुरदा बच्चे को चुकी फिर नहीं छोड़ती, लीरा लीरा हो जाता, हड्डिया हड्डिया हो जाता, नहीं छोड़ती। हूँ भारत के बंदर हर शहर के पाए जाते, यूपी बिहार के। मैं इस तरह की बहुत सारिया बंदरिया देखिया, मुर्दा बच्चा भी चुकी फिर नहीं छोड़ती। इन्नी ममता, इतनी पकड़, विछोड़ा रिजक का। महाराज जी कहते मैं रोई रिजक दे विछोड़े, सारा जगत रोंदा है, पशु पक्षी तक तड़प उठते हैं। मैं रोई परिवार दे विछोड़े, सारा जगत रोंदा है, पशु पक्षी तक तड़प उठते हैं। अगली गल बड़ी कीमती कीती है, इक ना रोना मेरे तन का विरहा, जिन हों पिरों विछोड़ी। हे प्रभु विछोड़ा ते तेरा भी है, तेरे विछोड़े ने ना तड़पाया ना रुलाया। रोया असी परिवार के विछोड़े, मित्रां के विछोड़े, पुत्रां के विछोड़े, धन संपदा के विछोड़े, रोजगार के विछोड़े। हे प्रभु तेरे विछोड़े ने ना तड़पाया ना रुलाया। ये बहुत कीमती गल मेरे पातशाह ने कही, एक ना रोना मेरे तन का विरहा, जिन हों पिरां विछोड़ी। विछोड़ा अगर परमात्मा नाल प्यार है, इस दे विछोड़े जो दुख है, इस विछोड़े च दुनिया दे किसे होर विछोड़े च इतना दुख ही नहीं है। भाई गुरदास जी तो सेवन कर लो, चलो सामने आ गया उन्हां दा सवैया थोड़े सामने रखा, ये पीड़ा किन्नी कौंदी। परमात्मा दे विरहे दी पीड़ा कितनी प्रबल होंदी है। भाई साहब भाई गुरदास जी ध्यान नाल सुनना, अगन जरत जल बूढ़त सरप ग्रसे, सस्तर अनेक रोम रोम कर गात। जीवदा जागदा मनुख अग विच गिर जाए ते जले, हुण जिंदा मनुख अग विच जले किन्नी पीड़ा होंदी। भाई साहब कहिंदे ने इकट्ठी करिए, अगन जरत जल बूढ़त, बहुत गहरे जल विच मनुख डुब जाए, गोते खा रहा होए, बचण का कोई उपराला ना हो, उस समय शरीरक मानसिक जो पीड़ा होती है, भाई जी कहते वह भी इकट्ठी करिए। अगन जरत जल बूढ़त सरप ग्रथे, कोबरा नाग फनियर सप डंग मार जाए ते जहर चढ़नी शुरू हो जाए, उस समय जो शरीरक मानसिक पीड़ा होती है, भाई जी कहते यह भी इकट्ठी करिए। अगन जरत जल बूढ़त सरप ग्रसे, शस्त्र अनेक रोम रोम कर गात। अनेक तरह के शस्त्रां दे नाल रोम रोम जख्मी होवे ते रोम रोम विचों खून वग रहा होवे, उस समय जो शरीरक ते मानसिक पीड़ा होती है, भाई साहब कहते हैं यह भी कठी है। एक पंक्ति दे इतने साधी ते कहते ने, हवा तन दाग दार शुगम, कुंभा कुजा कुजा ने हम। ऐ वैद, 1100 साल पहले वे ने फकीरे कहने, ऐ तबीब फाह पट्टी केड़ी केड़ी थां ते बनेगा, रोम रोम जख्मी, हमां तन दार दार शुदम, कुंभा कुजा कुजा ने हम। केड़ी केड़ी थां ते फाह लाएगा, केड़ी केड़ी थां ते पट्टी बनेगा। भाई साहब कहते ने, शस्त्र अनेक रोम रोम कर गात है, अनेक तरह के शस्त्रां दे नाल रोम रोम जख्मी हो, खून वग रहा है, उस समय शरीर से मानसिक जो पीड़ा होती, भाई जी कहने इकट्ठी करी। दूसरी पंक्ति, गौ दिज बदु वंश विश्वास बद कोट हत्या, तृष्णा अनेक दुख दोग समदात है, बिरथा अनेक अपदा अधीन दीन गत, ग्रेखम और शीत बरखम आय निष्प्राप। बिरथा अनेक अपदा अधीन दीन गत, ग्रीखम और बर्क बर्खम है, शीत प्राप्त है। भाई साहब भाई गुरुदास जी कहने, लोड़ा अनेक होवन ते पूरी एक भी ना हो, एक भी ना हो, उस समय शरीर ਤੇ ਮਾਨਸਿਕ ਜੋ ਪੀੜਾ ਹੁੰਦੀ ਹੈ ਉਹ ਵੀ ਇਕੱਠੀ ਕਰੀਏ। ਬਿਰਥਾ ਅਨੇਕ ਅਬਦਾ ਅਧੀਨ ਦੀਨ ਗਨ, ਪੜ੍ਹਾਈ ਅਧੀਨਗੀ ਵਿੱਚ ਰਹਿਣਾ ਪੈ ਰਿਹਾ ਹੋਵੇ, ਗਲਤੀਆਂ ਵੀ ਨਾ ਕਰੀਏ ਤੇ ਗਾਲਾਂ ਖਾਣੀਆਂ ਪੈਣ, ਅਗਲਾ ਤਾੜਨਾ ਕਰੀ ਜਾਵੇ, ਉਸ ਸਮੇਂ ਜੋ ਮਾਨਸਿਕ ਪੀੜਾ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਉਹ ਵੀ ਇਕੱਠੀ ਕਰੀਏ। ਗ੍ਰੀਖਮ ਔਰ ਸੀਤ ਵਰਖਮ ਆਏ ਨੇ ਸਪਰਾਰਥ ਹੈ, ਗਰਮੀ ਤੋਂ ਸਰਦੀ ਤੋਂ ਬਾਰਿਸ਼ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ। ਦਿਨ ਰਾਤ ਠੰਡ ਵਿੱਚ ਰਹਿਣਾ ਪੈ ਰਿਹਾ ਹੋਵੇ, ਦਿਨ ਰਾਤ ਗਰਮੀ 'ਚ ਰਹਿਣਾ ਪੈ ਰਿਹਾ ਹੋਵੇ, ਤੇ ਦਿਨ ਰਾਤ ਬਾਰਿਸ਼ ਦੇ 'ਚ ਰਹਿਣਾ ਪੈ, ਇਸ ਨਾਲ ਜੋ ਮਾਨਸਿਕ ਤੇ ਸਰੀਰਕ ਕਸ਼ਟ ਹੁੰਦਾ ਹੈ ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇਕੱਠਾ ਕਰੀਏ। ਗਉ ਦਿਜ ਵਧੂ ਵੰਸ ਵਿਸ਼ਵਾਸ ਵੱਧ ਕੋਟ ਹੱਤਿਆ, ਤ੍ਰਿਸ਼ਨਾ ਅਨੇਕ ਦੁੱਖ ਦੋਖ ਸਮਗਾਲ ਹੈ। ਗਊ ਨੂੰ ਜ਼ਬਾਹ ਕਰਨਾ, ਭਗਤ ਨੂੰ ਮਾਰਨਾ, ਕੁਲ ਨਾਲ ਦਰੋਹ ਕਰਨਾ, ਵਿਸ਼ਵਾਸਘਾਤ ਕਰਨਾ, ਤ੍ਰਿਸ਼ਨਾ ਵਸ਼ ਹੋ ਕੇ ਅਨੇਕਾਂ ਖੋਆ ਖਾਈ ਛੀਨਾ ਝਪਟੀ ਕਰਨਾ, ਇਸ ਤਰ੍ਹਾਂ ਦੇ ਪਤਤ ਕਰਮ ਕਰਦਿਆਂ ਜੋ ਮਾਨਸਿਕ ਪੀੜਾ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇਕੱਠੀ ਕਰੀ। ਲਮਕਾ ਕੇ ਮੈਨੇ ਬਿਆਨ ਕਰ ਰਿਹਾ, ਸਿਰ ਪੰਕਤੀਆਂ ਪੜਾ ਰਿਹਾ। ਗਉ ਦਿਜ ਵਧੂ ਵੰਸ ਵਿਸ਼ਵਾਸ ਵੱਧ ਕੋਟ ਹੱਤਿਆ, ਤ੍ਰਿਸ਼ਨਾ ਅਨੇਕ ਦੁੱਖ ਦੋਖ ਸੰਗਾਤ ਹੈ, ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ, ਇਹ ਸੰਸਾਰ ਦੇ ਸਾਰੇ ਦੁੱਖ ਇਕੱਠੇ ਕਰਕੇ ਮੈਂ ਦੇਖੇ ਨੇ। ਕਰੀਬਨ ਕਰੀਬਨ ਸਾਰੇ ਦੁੱਖਾਂ ਨੂੰ ਔਰ ਬੜੇ ਵਿਸਥਾਰ ਸਹਿਤ ਭਾਈ ਸਾਹਿਬ ਨੇ ਬਿਆਨ ਕਰ ਦਿੱਤਾ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ, ਪੀਆ ਕੇ ਵਿਛੋ ਪਲ ਇੱਕ ਨਾ ਬੁਝਾ। ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ, ਅਗਰ ਉਸ ਨਾਲ ਪਿਆਰ ਹੈ, ਇਤਨਾ ਤੜਪਾ ਦੇਗਾ ਕਿ ਸਾਰੇ ਦੁੱਖ ਇੱਕ ਪਲ ਦੇ ਸਮਾਨ ਵੀ ਨਹੀਂ, ਕੁਛ ਵੀ ਨਹੀਂ। ਇਤਨੀ ਵੱਡੀ ਪੀੜਾ ਤੋਂ ਭਗਤ ਲੰਘਦੇ, ਪਰ ਸੂਤ ਦੀ ਪੀੜਾ ਤੋਂ ਲੰਘੇ ਬਿਨਾਂ ਕੋਈ ਇਸਤਰੀ ਮਾਂ ਨਹੀਂ ਬਣ ਸਕਦੀ। ਈਸ਼ਵਰ ਨੇ ਨਿਯਮ ਬਣਾਇਆ, ਇੱਕ ਤਨ ਤੋਂ ਦੂਸਰੇ ਤਨ ਨੂੰ ਜਨਮ ਦੇਣਾ ਹੈ ਤਾਂ ਪਰਸੋ ਪੀੜਾ ਤੋਂ ਲੰਘਣਾ ਹੀ ਪੈਂਦਾ, ਪਰਸੋ ਦੀ ਪੀੜਾ ਤੋਂ ਲੰਘਣਾ ਹੀ ਪੈਂਦਾ। ਆਪਣੇ ਮਨ ਵਿੱਚੋਂ ਹੀ ਪਰਮਾਤਮਾ ਨੂੰ ਜਨਮ ਦੇਣਾ, ਮਨ ਤੋਂ ਜੋਤ ਸਰੂਪ ਹੈ, ਤੂੰ ਬੜੀ ਭਿਅੰਕਰ ਮਾਨਸਿਕ ਪੀੜਾ ਤੋਂ ਲੰਘਣਾ ਪੈਂਦਾ। ਇਹ ਵੀ ਮਿਹਨਤ ਕਰਦੇ ਹਾਂ, ਇਹ ਕੋਈ ਬੱਚਿਆਂ ਦਾ ਖੇਲ ਨਾ ਸਮਝਣਾ, ਲੋਕਾਂ ਆਰਾਮ ਖਿਲਾਉਣਾ ਜਾਣਾ। ਪਤਾ ਗਿਣਤੀ ਕੀ ਹੋਈ ਹੈ, ਧਾਰਮਿਕ ਲੋਕਾਂ ਨੇ ਜੋ ਗਿਣਤੀ ਕੀਤੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ ਉਤਨੇ ਧਾਰਮਿਕ ਮਨੁੱਖ ਵੀ ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਚਰਚ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਜੈਨ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨੇ। ਧਾਰਮਿਕ ਮੰਦਰਾਂ ਦੀ ਤਾਦਾਦ ਜ਼ਿਆਦਾ ਹੈ, ਧਾਰਮ ਮਨੁੱਖ ਕੋਈ ਨਹੀਂ। ਇਹ ਵੀ ਮਹਿਸੂਸ ਕਰ, ਕਾਰਨ ਮਨੁੱਖ ਧਾਰਮਿਕ ਹੋਵੇ ਸਾਧਨਾ ਤੋਂ ਬਿਨਾਂ ਹੋ ਨਹੀਂ ਸਕਦਾ, ਪਰ ਬਿਰਹੇ ਦੀ ਪੀੜਾ ਤੋਂ ਲੰਘਣਾ ਪਏਗਾ, ਲੰਘਣਾ ਪਏਗਾ। ਬਿਰਹੇ ਦੀ ਪੀੜਾ ਦੇ ਸਮਾਂ ਲੰਬਾ ਹੋ ਜਾਂਦਾ, ਬਹੁਤ ਲੰਬਾ ਹੋ ਜਾਂਦਾ। ਫਰੀਦਾ ਰਾਤੀ ਵੱਡੀਆਂ, ਇਹ ਸਾਰੀਆਂ ਘੜੀਆਂ ਬੇਮੈਨੀ ਹੋ ਜਾਂਦੀਆਂ, ਦਿਨ ਰਾਤ ਬੇਮੈਨੀ ਹੋ ਜਾਂਦੀ ਹੈ। ਇੱਕ ਸੈਕਿੰਡ ਕਈ ਯੁਗਾਂ ਵਰਗਾ ਹੋ ਜਾਂਦਾ, ਇੱਕ ਘੜੀ ਦਿਨਸ ਮੁਕੋ ਬਹੁਤ ਦੇਰ। ਚਾਰ ਪਹਿਰ ਚੋ ਜੁਗੇ ਸਮਾਨੇ, ਰਹਿਣ ਭਾਈ ਤਬ ਅੰਤ ਨਾ ਜਾਣੇ। ਇਸ ਸੰਬੰਧ ਵਿੱਚ ਨੰਦ ਲਾਲ ਦਾ ਇੱਕ ਖਿਆਲ ਮੈਂ ਤੁਹਾਡੇ ਸਾਹਮਣੇ ਰੱਖਾਂ, ਬੜਾ ਵਾਕਮਾਲ ਹੈ। ਅਨੰਦਪੁਰ ਸਾਹਿਬ ਦੀ ਗੱਲ ਹੈ, ਅੱਧੀ ਰਾਤ ਦਾ ਵਕਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਹਿਲ ਰਹੇ ਸਨ, ਕੰਨਾਂ ਦੇ ਹੌਕਿਆਂ ਦੀ ਆਵਾਜ਼ ਆਈ। ਹੈਰਾਨ ਹੋਏ ਸਤਿਗੁਰ, ਇਸ ਅੱਧੀ ਰਾਤ ਨੂੰ ਕੌਣ ਹੌਕੇ ਭਰ ਰਹੇ? ਹੌਕਿਆਂ ਵਿੱਚ ਪ੍ਰਭੂ ਪਿਆਰ ਦੀ ਝਲਕ ਸੀ। ਪਰਿਵਾਰ ਦੇ ਵਿਛੋੜੇ 'ਚ ਹੌਕਾ ਹੈ, ਉਹ ਆਪਣੀ ਤਰ੍ਹਾਂ ਦਾ ਹੁੰਦਾ। ਧਨ ਸੰਪਦਾ ਦੇ ਵਿਛੋੜੇ ਦਾ ਹੌਕਾ ਹੈ, ਇਹ ਹੌਕਾ ਜਦ ਦੂਜੇ ਨਾਲ ਟਕਰਾਏਗਾ, ਹੋ ਸਕਦਾ ਦੂਜੇ ਨੂੰ ਬੇਚੈਨ ਕਰ ਦੇ, ਪਰੇਸ਼ਾਨ ਕਰ ਦੇ। ਪ੍ਰਭੂ ਪਿਆਰ ਦਾ ਵਿਛੋੜਾ, ਉਸ ਤੋਂ ਹੌਕਾ, ਇਹ ਦੂਜਿਆਂ ਨੂੰ ਵੀ ਹਲੂਣਾ ਦਿੰਦਾ। ਸਤਿਗੁਰ ਨੂੰ ਅਨੁਭਵ ਹੋਇਆ ਹੈ ਪ੍ਰਭੂ ਪਿਆਰ ਵਿੱਚ ਇਸ ਸਮੇਂ ਕੌਣ ਹੌਕੇ ਭਰ ਰਿਹਾ। ਜਿਸ ਪਾਸੇ ਹੌਕਿਆਂ ਦੀ ਆਵਾਜ਼ ਆਈ, महाराज उस पासे चले गए। बहुत गौर नाल देखिया ते पहचान हो गई इते वक्त दा आलम फाजल बवंजा कवियां दा सरवौर कवि नंद लाल बैठा है। ते नंद लाल नूं भी महसूस होया मेरे कोल कोई खड़े है। नीं जला के देखिया ते एकदम खड़े हो गए। तो शायर ते सन जबान तो बोल निकले अद्धी रात नूं सूरज अद्धी रात नूं सूरज इन्ने बोल नंद लाल की जबान चो निकले ने चरणा ते मत्था टेक के। सतगुरु कहते ने नंद लाल मैनू दसेंगा कि आसमान मैनू काला क्यों दिखाई दे रहा है। मत्था दी रात ते अद्धी रात आसमान च काला ही दिखाई देगा। दसेंगा नंद लाल ये आसमान मैनू काला क्यों दिखाई दे रहा है। भाई साहब कहने महाराज मैं एक अदला सेवक हाँ थोड़ा एक कवि हाँ शायर हाँ ये आसमान आप नूं काला क्यों दिखाई दे रहा है मैं नहीं बयान कर सकता मैं नहीं कह सकता। मैं एक कवि हाँ मैं एक थोड़ा निमाणा सेवक हाँ। सतगुरु कहन लगे तू कबूल कर रहे हैं शायर हैं कवि हैं तू कवि भी अपनी कल्पना होनी है तखयल होना है तू अपने तखयल के प्रवास से कल्पना के आधार से दस ये आसमान मैनु काला क्यों दिखाई दे। भाई साहब ने दसे रंगश कबूद कर दिले अज पुर सुरार साख्त अज बस के दूर दे आहे मन अज आसमान गुजर। ऐ मेरे बादशाह मेरे तड़पे हिरदे तो जिहड़े हौके निकले ने जद वो आसमान तक पहुंचे ने उन्होंने ही सार के काला कर दिया इस करके काला दिखाई। महाराज ने गलवकड़ी च ले लिया कहने के कोई नहीं तू जिस पीड़ा चो लंघ रहे हैं इसका अंत परम आनंद है परम रस। और स्वयं नंद लाल कहते ने यह भी उन्होंने बोल मैं थोड़े सामने रख दिया शाखे उम्मीद आशिक हरगिज समर न गिर दीवाने गोया। भाई साहब भाई नंद लाल बदकिस्मत ही है नंद लाल सिख जगत तो ओझल होंगे जा रहे हैं क्योंकि परशियन का बोल खोदा जा रहा है। उन्हां दीआं सत ग्रंथावलियां संत सत दे सत ग्रंथ परशियन दे चले क्योंकि वदनी दे वसनीक सन अफगानिस्तान दे मादरी जबान फारसी सी। भाई साहब कहने शाखे उम्मीद आशिक हरगिज समर न गिर ऐ आशिक ऐ रब दे प्रेमी तू उम्मीद का बूटा लाया इन्हों मिलाप का फल नहीं लगेगा। हरगिज समर न गिर समर फल नूं कहिंदे ने फारसी दे फल नूं समर कहिंदे ने शाख बूटा ये जो तू उम्मीद का बूटा लाया ऐ प्रेमी ऐ रब दे प्रेमी इन्हों मिलाप का फल नहीं लगेगा। क्यों इस बूटे नूं ते सिंचिया ही नहीं पानी ते दिता ही नहीं। उम्मीद दे बूटे केड़ा पानी इच्छा करके बैठे हैं रब मिले ते साधना करते पे अमृत वेले उठना है शामे नितनेम करना है सवेरे नितनेम करना है दिन भर वक्त मिले समा मिले जप करी जाना है ये बूटा लाया है। भाई साहब कहते हैं मिलाप का फल नहीं लगेगा क्यों तू सिंचिया ही नहीं पानी नहीं दिता। उम्मीद के बूटे नूं केड़ा पानी देईए ध्यान नाल सुनना अग आ दे अशके मैं जगां ता सबज पर ना बाज मैं जगां कहिंदे ने ना दो पुतलियां तू मैं जगां दा पानी इन्हां दो पुतलियां दा जल इत्थे पाया ही नहीं तेरा हिरदा ते रोया ही नहीं रब दी खातर मिलाप की खाक होवेगा। ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ। ਰੋਇਆ ਹੈ ਮਨੁੱਖ ਬੜਾ। ਸੁਖਰਾਤ ਤੇ ਕਹਿੰਦੇ ਨੇ ਸੱਤਾਂ ਸਮੁੰਦਰਾਂ ਦੇ ਜਿਤਨਾ ਪਾਣੀ ਨਹੀਂ ਜਿਤਨਾ ਮਨੁੱਖ ਦੀ ਅੱਖਾਂ ਚੋਂ ਨਿਕਲ ਚੁੱਕਿਆ। ਪਰ ਪਰਿਵਾਰ ਦੀ ਖਾਤਰ ਰੋਇਆ, ਮਿੱਤਰਾਂ ਦੀ ਖਾਤਰ ਰੋਇਆ, ਪੁੱਤਰਾਂ ਦੇ ਵਿਛੋੜੇ ਚ ਰੋਇਆ, ਧਨ ਸੰਪਦਾ ਦੇ ਵਿਛੋੜੇ ਚ ਰੋਇਆ, ਸਿਹਤ ਦੇ ਵਿਛੋੜੇ ਚ ਰੋਇਆ, ਮਾਣ ਮਰਿਆਦਾ ਦੇ ਵਿਛੋੜੇ ਚ ਰੋਇਆ, ਪਰਮਾਤਮਾ ਦੇ ਵਿਛੋੜੇ ਚ ਰੋਇਆ, ਈਸ਼ਵਰ ਦੇ ਵਿਛੋੜੇ ਚ ਨੇ। ਦੁੱਖ ਦੇ ਸਮਾਂ ਲੰਬਾ ਹੋ ਜਾਂਦਾ, ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ, ਪਰਮ ਆਨੰਦ ਦੇ ਸਮਾਂ ਖੋ ਜਾਂਦਾ, ਰਹਿੰਦਾ ਹੀ ਨਹੀਂ, ਰਹਿੰਦਾ ਹੀ ਨਹੀਂ। ਪਰਮਾਤਮਾ ਆਨੰਦ ਸਰੂਪ ਹੈ, ਉਹਦੇ ਸਮਾਂ ਹੈ ਹੀ ਨਹੀਂ। ਕਬੀਰ ਇਸ ਨੂੰ ਇੰਝ ਬਿਆਨ ਕਰਦੇ ਨੇ, ਦਿਨ ਸਰੈਨ ਵੇਦ ਨਹੀਂ ਸ਼ਾਸਤਰ, ਤਾਂ ਬਸੇ ਨਿਰੰਕਾਰਾ, ਕਹਿਤ ਕਬੀਰ ਨਰ ਤਿਸੇ ਦਿਆਵੋ, ਬਾਵਰਿਆ ਸੰਸਾਰਾ। ਜਿਹਦੀ ਦੁਨੀਆਂ ਸਮਾਂ ਹੀ ਨਹੀਂ ਹੈ, ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦਾ ਅਕਾਲ ਹੈ ਆਜ਼ਾਦ ਹੈ। ਇਹ ਪ੍ਰਭੂ ਤੇਰੇ ਤੇ ਸਮੇਂ ਦਾ ਜਾਲ ਨਹੀਂ ਹੈ, ਤੂੰ ਸਮੇਂ ਦੀ ਪਕੜ ਵਿੱਚ ਨਹੀਂ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਕਾਲ ਮੂਰ, ਤੇਰੀ ਮੂਰਤੀ ਸਮੇਂ ਚ ਨਹੀਂ ਬਣੀ, ਇਸ ਵਾਸਤੇ ਸਮਾਂ ਤੈਨੂੰ ਨਹੀਂ ਮਿਟਾ ਸਕਦਾ, ਤੂੰ ਅਕਾਲ ਹੈ, ਕਾਲ ਵਿੱਚ ਨਹੀਂ ਹੈ। ਇਹ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਨਹੀਂ ਆਉਂਦੀਆਂ, ਅਸਥਾਨਕ ਦੂਰੀ ਔਰ ਕਾਲ ਦੂਰੀ। ਤੇ ਹੁਣ ਮੈਂ ਅਰਜ ਕਰਾਂ, ਦੋ ਦੂਰੀਆਂ ਲਾਗੂ ਹੁੰਦੀਆਂ ਨੇ, ਇਹਨੂੰ ਵਿਸਥਾਰ ਸਹਿਤ ਮੈਂ ਕੱਲ ਫਿਰ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਸਮਾਂ ਹੋ ਗਿਆ, ਤੁਹਾਨੂੰ ਲੇਟ ਨਾ ਕਰੀਏ। ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ, ਤਾਂ ਹੀ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸਭ ਤੇ ਦੂਰ ਸਵਨ ਤੇ ਨੇਰਾ, ਜਲ ਥਲ ਮਈਅਲ ਜਾਏ ਬਸੇਰਾ। ਤਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਾਵੇ ਕੋ ਜਾਪੇ ਦਿਸੇ ਦੂਰ, ਗਾਏ ਪ੍ਰਭੂ ਤੈਨੂੰ ਕੋਈ, ਤੂੰ ਦੂਰ ਹੈ, ਬਹੁਤ ਦੂਰ ਹੈ, ਬਹੁਤ ਦੂਰ। ਗਾਵੇ ਕੋ ਵੇਖੇ ਹਾਜ਼ਰਾਂ ਅਲੋਰ, ਪਰ ਕੋਈ ਗਾ ਰਿਹਾ ਸੀ ਤੇ ਹਾਜ਼ਰ ਨਾਜ਼ਰ ਵੇਖ ਰਹੇ ਕੋਲ ਹੈ, ਕੋਲ ਹੈ। ਦੋ ਦੂਰੀਆਂ ਲਾਗੂ ਹੁੰਦੀਆਂ ਨੇ ਗੁਰਬਾਣੀ ਦੀ ਰੋਸ਼ਨੀ ਚ, ਇਹ ਤੁਹਾਡੇ ਸਾਹਮਣੇ ਕੱਲ ਮੈਂ ਅਰਜ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ, ਰੱਬੀ ਪਿਆਰ ਬਖਸ਼ਣ, ਸੁਣ ਕੇ ਇਹ ਸਾਰੀਆਂ ਵਿਚਾਰਾਂ ਤੁਹਾਡੇ ਹਿਰਦੇ ਚ ਵਸਣ, ਸੁਣ ਸੁਣਾ ਕੇ ਮੇਰੇ ਹਿਰਦੇ ਚ ਵਸਣ, ਤੁਹਾਡਾ ਸੁਣਿਆ ਹੋਇਆ ਦਰਗਾਹ ਵਿੱਚ ਕਬੂਲ ਹੋਵੇ, ਦਾਸ ਦਾ ਸੁਣਾਇਆ ਹੋਇਆ ਪ੍ਰਭੂ ਨੂੰ ਪ੍ਰਵਾਨ ਹੋਵੇ। ਬੁੱਲ ਚੁੱਕ ਦੀ ਸ਼ਮਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।